ਜੋ ਪਈ ਠਾਂਡੇ ਹਵੈ ਕਰ ਪੰਕਜ ਬੰਦਨਾ ਵਿਦਾ ਹੋਣ ਲਾਗੈ ਸੁਖ ਸਦਨਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਗੋਦ ਵਿੱਚ ਸਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਜੀ। ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਪਹਾੜਾਂ ਦੇ ਵਿੱਚ ਉੱਚੀਆਂ ਚੋਟੀਆਂ ਤੇ ਸੁਮੇਰ ਪਰਬਤ ਦੇ ਵਿੱਚ ਜਿੱਥੇ ਬਹੁਤ ਭਾਰੀ ਬਰਫ਼ ਪੈਂਦੀ ਹੈ, ਜਿੱਥੇ ਸਿੱਧਾਂ ਦਾ ਨਿਵਾਸ ਸੀ, ਸਤਿਗੁਰੂ ਮਹਾਰਾਜ ਨੇ ਬਹੁਤ ਸਾਰੇ ਜੋ ਸਿੱਧ ਚੰਗੇ ਸਨ ਬ੍ਰਹਮ ਗਿਆਨ ਵਿੱਚ ਰੱਤੇ ਹੋਏ, ਸੋ ਉਹਨਾਂ ਤੋਂ ਇਲਾਵਾ ਉਹਨਾਂ ਨੂੰ ਦਰਸ਼ਨ ਦੇ ਕੇ ਬਾਕੀ ਸਿੱਧਾਂ ਦੇ ਮਨ ਦੇ ਹੰਕਾਰ ਨੂੰ ਨਿਵਿਰਤ ਕੀਤਾ ਹੈ। ਔਰ ਸਤਿਗੁਰੂ ਮਹਾਰਾਜ ਅੱਗੇ ਕਈ ਦਿਨਾਂ ਤੋਂ ਬਾਅਦ ਕਈ ਮਹੀਨੇ ਲੰਘ ਗਏ ਸਨ ਜਿੱਥੇ, ਸੋ ਇਹ ਕਥਾ ਚੱਲਦੀ ਨੂੰ ਵੀ 7-8 ਦਿਨ ਹੋ ਚੁੱਕੇ ਨੇ। ਸਿੱਧਾਂ ਦੇ ਪ੍ਰਤੀ ਜੋ ਉਪਦੇਸ਼ ਕੀਤੇ ਮਹਾਰਾਜ ਨੇ, ਹੁਣ ਸਤਿਗੁਰੂ ਜੀ ਸਿੱਧਾਂ ਕੋਲੋਂ ਚੱਲੇ ਹਨ ਅੱਗੇ। ਜਿਸ ਪ੍ਰਕਾਰ ਸਾਰਿਆਂ ਨੇ ਬੇਨਤੀ ਵੀ ਕੀਤੀ ਕਿ ਹੋਰ ਇੱਥੇ ਕਿਰਪਾ ਕਰਕੇ ਰਹੋ, ਪਰ ਮਹਾਰਾਜ ਕਹਿਣ ਲੱਗੇ ਕੋਈ ਗੱਲ ਨਹੀਂ ਭਾਈ, ਫੇਰ ਮਿਲਾਪ ਦੁਬਾਰਾ ਹੋਵੇਗਾ ਆਪਣਾ, ਹੁਣ ਅਸੀਂ ਬਹੁਤ ਸਾਰੇ ਹੋਰ ਥਾਵਾਂ 'ਤੇ ਵੀ ਜਾਣਾ। ਸੋ ਆਓ ਅੱਗੇ ਬਖਸ਼ਿਸ਼ ਕਰ ਰਹੇ ਨੇ ਜਿਵੇਂ ਮਹਾਰਾਜ, ਸ਼ਰਵਣ ਕਰਦੇ ਹਾਂ, ਰਸਨਾ ਨੂੰ ਕਰੀਏ ਪਵਿੱਤਰ, ਪਿਆਰ ਸਤਿਕਾਰ ਦੇ ਨਾਲ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ
ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਚਾਪਈ ਠਾਂਡੇ ਹਵੈ ਕਰ ਪੰਕਜ ਬਦਨਾ ਵਿਦਾ ਹੋਣ ਲੱਗੈ ਸੁਖ ਸਦਨਾ।
ਮਹਾਰਾਜ ਸੱਚੇ ਪਾਤਸ਼ਾਹ ਸਿੱਧਾਂ ਨੂੰ ਕਹਿਣ ਲੱਗੇ ਕਿ ਹੁਣ ਸਾਨੂੰ ਭਾਈ ਇਜਾਜ਼ਤ ਦਿਓ, ਅਸੀਂ ਜਾਣਾ ਹੈ। ਖੁਸ਼ੀ ਨਿਰੰਜਨ ਕੀ ਸਦਾ, ਖੇਲੋ ਜਿੱਤ ਹੋਏ ਚਾਹੇ, ਸਭ ਤੁਮਰੇ ਅਸਥਾਨ ਹੈ, ਦੂਸਰ ਦੀ ਸਨਾ ਹੈ। ਸਿੱਧ ਕਹਿਣ ਲੱਗੇ ਜਿੱਥੇ ਤੁਹਾਡਾ ਚਿੱਤ ਕਰਦਾ ਹੈ ਜਾਓ ਜ਼ਰੂਰ, ਔਰ ਸਭ ਤੁਹਾਡੇ ਹੀ ਸਥਾਨ ਨੇ, ਦੂਸਰਾ ਤਾਂ ਕੋਈ ਨਜ਼ਰ ਹੀ ਨਹੀਂ ਆਉਂਦਾ ਹੈ। ਸੋ ਇਸ ਤਰ੍ਹਾਂ ਖੜ੍ਹੇ ਹੋ ਕਰਕੇ ਸਾਵਧਾਨ ਹੋਏ ਗੁਰੂ ਨਾਨਕ ਦੇਵ ਜੀ, ਉਸ ਅਸਥਾਨ ਤੋਂ ਸੁੱਖਾਂ ਦੇ ਘਰ ਸੱਚੇ ਪਾਤਸ਼ਾਹ ਵਿਦਾ ਹੋਣ ਲੱਗੇ ਹਨ।
ਮਿਲ ਸਭ ਸੋ ਆਦੇਸ ਅਲਾਈ,
ਮਿਲ ਕੇ ਸਾਰਿਆਂ ਨੂੰ ਜਿਤਨੇ ਸਿੱਧ ਸਨ, ਹੁਣ ਬਹੁਤ ਪਿਆਰ ਹੋ ਗਿਆ ਆਪਸ ਵਿੱਚ, ਸਭਨਾਂ ਦਾ ਸਤਿਕਾਰ ਕਰਦੇ ਨੇ, ਗੁਰੂ ਸਾਹਿਬ ਨੂੰ ਵੱਡਾ ਜਾਣਨ ਲੱਗ ਪਏ ਨੇ। ਸਤਿਗੁਰੂ ਮਹਾਰਾਜ ਜੀ ਨੂੰ ਸਾਰੇ ਨਮਸਕਾਰ ਕਰਦੇ ਨੇ, ਗੁਰੂ ਸਾਹਿਬ ਵੀ ਸਭ ਨੂੰ ਆਦੇਸ਼ ਕਹਿੰਦੇ ਹਨ।
ਕਰਹਿ ਪ੍ਰੇਮ ਹਿਰਦੈ ਜਗ ਰਾਈ,
ਜਗਤ ਦੇ ਰਾਈ ਤੋਂ ਭਾਵ ਜਗਤ ਦੇ ਰਾਜਾ ਰੂਪ ਗੁਰੂ ਨਾਨਕ ਦੇਵ ਜੀ, ਤਿੰਨਾਂ ਲੋਕਾਂ ਦੇ ਮਾਲਕ, ਉਹਨਾਂ ਦੇ ਨਾਲ ਸਿੱਧ ਹੁਣ ਬਹੁਤ ਪਿਆਰ ਕਰਦੇ ਹਨ।
ਮੰਗਲ ਪ੍ਰਾਣਨਾਥ ਲੋਹਰੀਪਾ,
ਇਹ ਜਿਹੜੇ ਨਾਮ ਨੇ ਉਹਨਾਂ ਵਿੱਚ ਜਿਹੜੇ ਬ੍ਰਹਮ ਗਿਆਨ ਵਿੱਚ ਰੱਤੇ ਹੋਏ ਨੇ, ਮੰਗਲ ਨਾਥ ਪ੍ਰਾਣਨਾਥ ਜੀ ਨੇ, ਫਿਰ ਲੋਹਰੀਪਾ ਇਹ ਵੀ ਸਿੱਧ ਦਾ ਨਾਮ ਹੈ।
ਚੱਲ ਕਰੇ ਆਏ ਸਰਬ ਸਮੀਪਾ,
ਉਸ ਵਕਤ ਸਾਰੇ ਜਾਣੇ ਸਤਿਗੁਰੂ ਮਹਾਰਾਜ ਨੂੰ ਉੱਥੋਂ ਵਿਦਾ ਕਰਨ ਲਈ ਚੱਲ ਕੇ ਆਏ ਹਨ।
ਗੋਪੀ ਚੰਦ ਆਦਿ ਹੈ ਜੇਤੇ,
ਬ੍ਰਹਮ ਗਿਆਨੀ ਗੋਪੀ ਚੰਦ ਜੀ ਵੀ ਚੱਲ ਕੇ ਆਏ, ਜਿੰਨੇ ਹੋਰ
ਮਿਲ ਕਰ ਹਰਖੇ ਜੇ ਗੁਰ ਵੇਤੇ,
ਸੋ ਮਿਲ ਕਰਕੇ ਜੋ ਗੁਰੂ ਸਾਹਿਬ ਨੂੰ ਪਛਾਣਨ ਵਾਲੇ ਸੀ, ਬੇਤੇ ਜਿਵੇਂ ਕਹਿੰਦੇ ਤੱਤ ਬੇਤਾ, ਤੱਤ ਹੁੰਦਾ ਬ੍ਰਹਮ ਨੂੰ, ਬੇਤਾ ਹੁੰਦਾ ਪਛਾਣਨ ਵਾਲਾ, ਇੱਥੇ ਲਿਖਿਆ ਗੁਰ ਬੇਤੇ, ਗੁਰੂ ਸਾਹਿਬ ਨੂੰ ਜੋ ਪਛਾਣ ਚੁੱਕੇ ਨੇ ਕਿ ਇਹ ਕੌਣ ਨੇ, ਜਿਨ੍ਹਾਂ ਦੀ ਅੰਦਰਲੀ ਨਿਗਾਹ ਖੁੱਲੀ ਹੋਈ ਹੈ, ਉਹ ਸਤਿਗੁਰੂ ਨੂੰ ਪਛਾਣਦੇ ਹਨ।
ਦੇਖ ਚੰਦਰ ਬਦਨ ਕੀ ਓਰਾ,
ਚੰਦਰਮਾ ਵਰਗਾ ਜਿਨ੍ਹਾਂ ਦਾ ਨਿਸ਼ਕਲੰਕ ਸੋਹਣਾ ਮੁਖੜਾ ਹੈ, ਉਸ ਚਿਹਰੇ ਵੱਲ ਦੇਖਦੇ ਨੇ, ਜਿਸ ਚਿਹਰੇ ਨੂੰ ਦੇਖ ਕੇ ਇਨਸਾਨ ਦੀ ਕਲਿਆਣ ਹੋ ਜਾਂਦੀ ਹੈ।
ਸਭ ਨੇ ਲੋਚਨ ਕੀਨ ਚਕੋਰਾ,
ਸਾਰਿਆਂ ਨੇ ਆਪਣੀਆਂ ਅੱਖਾਂ ਇਉਂ ਗੁਰੂ ਨਾਨਕ ਦੇਵ ਜੀ ਦੇ ਚਿਹਰੇ ਵੱਲ ਲਾਈਆਂ ਹੋਈਆਂ ਨੇ ਜਿਵੇਂ ਚਕੋਰ ਚੰਦਰਮਾ ਵੱਲ ਤੱਕਦੀ ਹੈ।
ਵੰਦਨ ਕਰਹਿ ਚਰਨ ਅਰਬਿੰਦਾ,
ਚਰਨਾਂ ਕਮਲਾਂ ਪਰ ਸਾਰੇ ਗੁਰੂ ਨਾਨਕ ਸਾਹਿਬ ਦੇ ਮੱਥਾ ਟੇਕਦੇ ਹਨ। ਧੰਨ ਨਾਨਕ ਤੇਰੀ ਵੱਡੀ ਕਮਾਈ।
ਮਨ ਆਪਣੇ ਜਿਨ ਕੀਨ ਮਿਲਿੰਦਾ,
ਜਿਨ੍ਹਾਂ ਨੇ ਆਪਣੇ ਮਨ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਕਮਲਾਂ ਦੇ ਭਮਰੇ ਬਣਾ ਲਏ ਨੇ।
ਸਾਦਰ ਕੇ ਬਚ ਸੁਣੇ ਸੁਣਾਏ,
ਆਦਰ ਵਾਲੇ ਬਚਨ ਸੁਣੇ ਨੇ ਸੁਣਾਏ ਨੇ। ਜਿੱਥੇ ਜਿੱਥੇ ਕਮੀਆਂ ਸਨ ਉਹ ਗੁਰੂ ਨਾਨਕ ਸਾਹਿਬ ਨੇ ਜਾ ਕੇ ਦੂਰ ਕੀਤੀਆਂ ਨੇ। ਸਤਿਗੁਰੂ ਦਾ ਐਸਾ ਨਹੀਂ ਸੀ ਮਤ ਕਿ ਅਸੀਂ ਜਾ ਕੇ ਇੱਕ ਤਹਾਂ ਦਾ ਚਰਚਾ ਕਰਕੇ ਦੂਜੇ ਨੂੰ ਹਰਾਉਣਾ ਅਤੇ ਫੇਰ ਕਹਿਣਾ ਅਸੀਂ ਜਿੱਤ ਗਏ। ਹੁਣ ਸਤਿਗੁਰੂ ਮਹਾਰਾਜ ਤਾਂ ਸਾਰਿਆਂ ਨੂੰ ਆਪਣਾ ਹੀ ਸਮਝਦੇ ਨੇ ਔਰ ਹਰੇਕ ਨੂੰ ਜਾ ਕੇ ਸਹੀ ਰਸਤਾ ਦੇ ਕੇ ਅੱਗੇ ਨਾਲੋਂ ਵੀ ਉਹਨਾਂ ਦੀ ਜਿਹੜੀ ਅਵਸਥਾ ਸੀ ਉਹਦੇ ਵਿੱਚ ਹੋਰ ਸਫਾਈ ਲਿਆਂਦੀ ਹੈ ਔਰ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਨੇ ਉਹਨਾਂ ਨੂੰ ਧਰਮਖੰਡ ਸਰਮਖੰਡ ਕਰਮਖੰਡ ਗਿਆਨਖੰਡ ਸੱਚਖੰਡ ਤੱਕ ਸਾਰਾ ਰਸਤਾ ਜਿਹੜਾ ਸੀ ਉਹਨਾਂ ਦਾ ਜਿੱਥੇ ਜਿੱਥੇ ਉਲਝਣਾਂ ਪਈਆਂ ਹੋਈਆਂ ਸਨ ਉਹ ਜਿੰਨੀਆਂ ਭਗਤੀ ਵਿੱਚ ਕਈ ਵਾਰ ਭੁਲੇਖੇ ਪੈਂਦੇ ਨੇ ਉਲਝਣਾਂ ਪੈਂਦੀਆਂ ਨੇ ਉਹ ਗੁਰੂ ਨਾਨਕ ਦੇਵ ਜੀ ਨੇ ਸਾਰੀਆਂ ਨਿਵਿਰਤ ਕਰ ਦਿੱਤੀਆਂ।
ਅਗਰਜ ਸੰਗ ਚੱਲੇ ਪਹੁੰਚਾਏ,
ਫਿਰ ਨਾਲ ਨਾਲ ਚੱਲੇ ਹਨ ਮਹਾਰਾਜ ਸੱਚੇ ਪਾਤਸ਼ਾਹ ਨੂੰ ਲੈ ਕਰਕੇ ਅੱਗੇ ਪਹੁੰਚਾ ਦਿੱਤੇ ਜਿੱਥੇ ਰਸਤਾ ਸੀ।
ਕਰਤ ਪ੍ਰੇਮ ਸਭ ਸਿੱਧ ਹਟਾਏ,
ਤੁਰੇ ਜਾਂਦੇ ਨੇ ਅੱਗੇ ਅੱਗੇ ਸਿੱਧ ਪਿੱਛੇ ਪਿੱਛੇ, ਸਿੱਧ ਵਾਪਸ ਨਹੀਂ ਮੁੜਨਾ ਚਾਹੁੰਦੇ। ਗੁਰੂ ਨਾਨਕ ਸਾਹਿਬ ਨਾਲ ਇੰਨਾ ਪਿਆਰ ਹੋ ਗਿਆ, ਮਹਾਰਾਜ ਨੇ ਫਿਰ ਰੋਕ ਦਿੱਤੇ, ਭਾਈ ਨਹੀਂ ਹੁਣ ਨਹੀਂ, ਬਹੁਤ ਦੂਰ ਆ ਗਏ ਹੋ, ਤੁਹਾਡਾ ਹੁਣ ਬਣਦਾ ਨਹੀਂ ਅੱਗੇ ਜਾਣਾ, ਤੁਸੀਂ ਜਾਓ ਹੁਣ ਆਪਣੇ ਸਥਾਨਾਂ ਤੇ ਜਾ ਕੇ ਵਿਸ਼ਰਾਮ ਕਰੋ।
ਅੱਗੇ ਪੁੰਨ ਸ੍ਰੀ ਗੁਰੂ ਸਿਧਾਏ,
ਫਿਰ ਸ੍ਰੀ ਗੁਰੂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਅਗਲੇ ਸਥਾਨ ਤੇ ਨੂੰ ਚੱਲੇ ਹਨ। ਸੋ ਇਸ ਤਰ੍ਹਾਂ ਬਹੁਤ ਸਾਰੀਆਂ ਵਿਚਾਰਾਂ ਜਿਹੜੀਆਂ ਵਿੱਚ ਆ ਜਾਂਦੀਆਂ ਨੇ, ਕੁਛ ਕੁਛ ਆਪਾਂ ਅੱਜ ਵਿਚਾਰਾਂਗੇ, ਕੁਛ ਕੱਲ੍ਹ ਲਈ ਵਿਚਾਰ ਵਿੱਚ ਰੱਖ ਲਵਾਂਗੇ। ਤੋ ਇਸ ਤਰੀਕੇ ਨਾਲ ਬਹੁਤ ਸਾਰਾ ਜਿੱਥੇ ਜਿੱਥੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗਏ ਨੇ ਉਹ ਇਹਨਾਂ ਸਾਰਿਆਂ ਸਥਾਨਾਂ 'ਤੇ ਸਤਿਗੁਰੂ ਘੁੰਮੇ ਨੇ। ਸੋ ਸੁਮੇਰ ਜਿਹੜਾ ਹੈ ਉਹ ਪੁਰਾਣਕ ਅਖਾਇਕਾਂ ਦਾ ਇੱਕ ਪਰਬਤ ਹੈ ਜੋ ਭਾਈ ਵੀਰ ਸਿੰਘ ਕਾਫੀ ਉੱਚੀ ਅਵਸਥਾ ਦੇ ਮਾਲਕ ਸਨ, ਉਹ ਵੀ ਆਪਣੇ ਅੰਦਾਜ਼ਨੇ ਨੂੰ ਖਿਆਲੀ ਲਿਖਦੇ ਨੇ ਵੀ ਖਿਆਲ ਦਾ ਪਰਬਤ ਹੈ ਸੁਮੇਰ। ਮੈਂ ਨਹੀਂ ਜਾਣਦਾ ਕਿ ਉਹਨਾਂ ਦੀ ਅਵਸਥਾ ਬਹੁਤ ਉੱਚੀ ਸੀ, ਉਹਨਾਂ ਨੇ ਐਸਾ ਲਿਖਿਆ ਕਿਉਂ। ਜਿੱਥੇ ਤੱਕ ਗੱਲ ਸਾਡੇ ਬਹੁਤ ਪਹੁੰਚੇ ਹੋਏ ਬ੍ਰਹਮ ਗਿਆਨੀ ਮਹਾਂਪੁਰਖਾਂ ਦੀ ਹੈ, ਜਿਨ੍ਹਾਂ ਨੂੰ ਗੁਰੂ ਦੀ ਬਹੁਤ ਬਖਸ਼ਿਸ਼ ਹੈ, ਜਿਨ੍ਹਾਂ ਦਿਵ ਦ੍ਰਿਸ਼ਟੀ ਖੁੱਲ੍ਹੀ ਹੋਈ ਹੈ, ਅੱਖਾਂ ਬੰਦ ਕਰਕੇ ਧਿਆਨ ਲਾਉਣ ਤਾਂ ਸੁਮੇਰ ਪਰਬਤ ਦਿਖ ਜਾਂਦਾ। ਸੁਮੇਰ ਪਰਬਤ ਇੱਕ ਗੁਪਤ ਥਾਂ ਹੈ ਵੈਸੇ, ਇਸ ਕਰਕੇ ਹੀ ਆਮ ਬੰਦੇ ਦੀ ਨਿਗਾਹ ਤੋਂ ਬਾਹਰ ਹੈ ਇਹ, ਕਿਉਂਕਿ ਤਾਂਹੀਓ ਸਿੱਧ ਪੁੱਛਦੇ ਨੇ ਵੀ ਤੁਹਾਨੂੰ ਇੱਥੇ ਕਿਹੜੀ ਸ਼ਕਤੀ ਲਿਆਈ, ਇੱਥੇ ਤਾਂ ਬੰਦਾ ਨਹੀਂ ਆ ਸਕਦਾ ਕੋਈ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਗੁਰਬਾਣੀ ਸੰਗਤ ਬਿਨਾਂ ਓਟ ਨਹੀਂ ਹੈ ਰਾਈ। ਭਾਈ ਵੀਰ ਸਿੰਘ ਨੇ ਲਿਖਿਆ ਕਿ ਉਹ ਕਹਿੰਦੇ ਖਿਆਲੀ ਪਰਬਤ ਹੈ ਸੁਮੇਰ, ਇਹ ਫਿਰ ਸਾਰੇ ਵਿਦਵਾਨਾਂ ਨੇ ਵੀ ਐਸਾ ਮੰਨਿਆ। ਬਹੁਤ ਸਾਰੀਆਂ ਗੱਲਾਂ ਨੇ ਜਿਨ੍ਹਾਂ ਨੂੰ ਕੋਈ ਮੰਨਣ ਨੂੰ ਤਿਆਰ ਨਹੀਂ ਹੁੰਦਾ, ਇਹ ਗੱਲ ਬਿਲਕੁਲ ਠੀਕ ਵੀ ਹੈ। ਗਿਆਨੀ ਹਰਬੰਸ ਸਿੰਘ ਜੀ ਟੀਕਾਕਾਰ ਜੋ ਪਟਿਆਲੇ ਨੇ, 14 ਪੋਥੀਆਂ ਲਿਖੀਆਂ ਗੁਰੂ ਗ੍ਰੰਥ ਸਾਹਿਬ ਦੀਆਂ, ਉਹਨਾਂ ਨੇ ਵੀ ਮੈਨੂੰ ਇਹੀ ਗੱਲ ਕਹੀ ਸੀ। ਕਹਿੰਦੇ ਮੈਂ ਮੰਨਦਾ ਕਿ ਦਿਵ ਦ੍ਰਿਸ਼ਟੀ ਨਾਲ ਬਹੁਤ ਕੁਛ ਦੇਖਣ ਲੱਗ ਜਾਂਦਾ, ਪਰ ਜਿਹੜਾ ਪੜ੍ਹਿਆ ਲਿਖਿਆ ਤਬਕਾ ਉਹ ਨਹੀਂ ਪ੍ਰਮਾਣ ਕਰਦਾ ਇਸ ਗੱਲ ਨੂੰ, ਉਹ ਨਹੀਂ ਮੰਨਦੇ, ਉਹ ਕਹਿੰਦੇ ਇਹ ਚੀਜ਼ਾਂ ਨਹੀਂ ਹੁੰਦੀਆਂ। ਪਰ ਜਦੋਂ ਕਿ ਇਹ ਚੀਜ਼ਾਂ ਹੁੰਦੀਆਂ ਸਾਰੀਆਂ, ਫਿਰ ਇਹਨੂੰ ਆਪਾਂ ਮਨਮ ਨਹੀਂ ਕਰ ਸਕਦੇ ਹਾਂ, ਕਿਉਂਕਿ ਜਿੱਥੇ ਤੱਕ ਜਿਹਦੀ ਬੁੱਧੀ ਹੈ ਉੱਥੇ ਤੱਕ ਜਾਣ ਲੈਂਦਾ। ਜਿਵੇਂ ਗੁਰੂ ਨਾਨਕ ਸਾਹਿਬ ਨੇ ਬਚਨ ਕੀਤਾ ਸੀ ਬਗਦਾਦ ਵਾਲੇ ਪੀਰ ਨੂੰ ਹਮਜਾ ਗੌਸ ਨੂੰ। ਉਹਨੇ ਕਿਹਾ ਸੀ ਤੁਸੀਂ ਕਿਹਾ ਪਾਤਾਲਾਂ ਪਾਤਾਲ ਲਾਖੇ ਆਗਾਸਾਂ ਆਗਾਸ, ਪਰ ਇਹ ਮੁਹੰਮਦ ਜੀ ਨੇ ਸੱਤ ਆਕਾਸ਼ ਸੱਤ ਪਤਾਲ ਲਿਖੇ ਨੇ। ਅਸੀਂ ਸਾਰੇ ਮੁਸਲਮਾਨ ਸੱਤ ਆਕਾਸ਼ ਸੱਤ ਪਤਾਲ ਮੰਨਦੇ ਹਾਂ। ਤੁਸੀਂ ਲੱਖਾਂ ਕਹੇ ਨੇ, ਤੁਸੀਂ ਤੁਹੀਨ ਕੀਤੀ ਆ ਉਹਨਾਂ ਦੀ, ਤੁਸੀਂ ਕਾਫਰ ਹੋ, ਜਦੋਂ ਕਿ ਉਹਨੇ ਲਿਖੇ ਹੀ ਨਹੀਂ। ਸੋ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਉਹਨਾਂ ਨੇ ਸੱਤ ਸੱਤ ਦੇਖੇ ਨੇ, ਉਹਨਾਂ ਨੇ ਬਿਲਕੁਲ ਸਹੀ ਲਿਖਿਆ ਹੈ, ਮੈਂ ਲੱਖਾਂ ਦੇਖੇ ਨੇ, ਮੈਂ ਲੱਖਾਂ ਲਿਖੇ ਨੇ, ਇਹ 'ਚ ਕਿਹੜੀ ਗੱਲ ਹੈ। ਇਸੇ ਪ੍ਰਕਾਰ ਜਿਹੜੇ ਖਿਆਲੀ ਲੋਕ ਕਹਿੰਦੇ ਖਿਆਲੀ ਹੈ ਤਾਂ ਬਹੁਤ ਕੁਛ ਪਰ ਦਿਖਦਾ ਨਹੀਂ, ਦਿਵ ਦ੍ਰਿਸ਼ਟੀ ਤੋਂ ਬਿਨਾਂ ਕੁਛ ਵੀ ਨਜ਼ਰ ਨਹੀਂ ਆਉਂਦਾ। ਚੰਦਰਮਾ ਦੇ ਉੱਤੇ ਮੈਂ ਕਹਿੰਦਾ ਆਬਾਦੀ ਹੈ, ਮੰਗਲ ਤਾਰੇ 'ਤੇ ਹੈ, ਉੱਥੇ ਦੀ ਆਬਾਦੀ ਨਜ਼ਰ ਨਹੀਂ ਆਉਂਦੀ, ਸਾਇੰਸਦਾਨ ਉੱਥੋਂ ਮਿੱਟੀ ਚੁੱਕ ਲਿਆਏ ਜਾ ਕੇ, ਪਰ ਉੱਥੇ ਆਬਾਦੀ ਹੈ। ਪਰ ਉਹ ਆਬਾਦੀ ਦਿਵਯ ਪਾਤ ਖਾਣੀ ਦੀ ਆਬਾਦੀ, ਸਮੁੰਦਰ ਵਿੱਚ ਵੀ ਆਬਾਦੀ ਹੈ, ਸਮੁੰਦਰ ਦੇ ਵਿੱਚ ਆਬਾਦੀ ਹੈ। ਲੋ ਆਪਾਂ ਇਹ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ, ਪਰ ਉਹ ਦਿਵਯ ਪਾਤ ਖਾਣੀ ਹੁੰਦੀ ਇੱਕ ਜਿਹਦੀ ਆਬਾਦੀ ਬਣਦੀ। ਮੇਰਾ ਕਹਿਣ ਤੋਂ ਮਤਲਬ ਜਾਣਕਾਰੀ ਦੇਣ ਲਈ, ਇਸ ਕਰਕੇ ਤੁਸੀਂ ਜੇ ਨੀਵੇਂ ਹੀ ਬੈਠੇ ਰਹੇ ਨੀਵੇਂ ਬੈਠੇ ਹੀ ਰਹੋਗੇ, ਜੇ ਤੁਸੀਂ ਉੱਚੇ ਉੱਠ ਕੇ ਥੋੜ੍ਹੀ ਨਿਗਾਹ ਖੋਲ੍ਹ ਲਓ ਆਪਣੀ, ਤਾਂ ਇਹ ਸਾਰੀਆਂ ਚੀਜ਼ਾਂ ਨਜ਼ਰ ਆ ਜਾਂਦੀਆਂ ਨੇ। ਸੋ ਇਸ ਤਰ੍ਹਾਂ ਫਰਮਾਉਂਦੇ ਨੇ ਇਹ ਉੱਥੇ ਜੰਬੂ ਦੀਪ ਦਾ ਕੇਂਦਰ ਮੰਨਿਆ, ਗ੍ਰਹਿ ਇਹਦੇ ਦੁਆਲੇ ਘੁੰਮਦੇ ਮੰਨੇ ਨੇ। ਉਚਾਈ ਇਹਦੀ 84,000 ਯੋਜਨ ਹੈ, ਜਿਸ ਵਿੱਚੋਂ 16,000 ਯੋਜਨ ਜ਼ਮੀਨ ਦੇ ਅੰਦਰ ਹੈ। ਇਹਦੀ ਸ਼ਕਲ ਮੁਰੱਬਾ ਅੰਡਾਕਾਰ ਅਤੇ ਗਾਜਰ ਵਰਗੀ ਮੰਨੀ ਜਾਂਦੀ ਹੈ। ਇਹ ਹੈ ਇਸੇ ਤਰ੍ਹਾਂ ਦਾ ਹੀ ਹੈ, ਥੱਲਿਓਂ ਇਹ ਪਤਲਾ, ਉੱਪਰੋਂ ਜਾ ਕੇ ਚੌੜਾ ਹੋ ਜਾਂਦਾ ਪਰਬਤ। ਇਹਦੇ ਚਾਰ ਮੂੰਹ ਮੰਨੇ ਨੇ, ਪੂਰਬ ਦਿਸ਼ਾ ਨੂੰ ਚਿੱਟਾ ਹੈ, ਦੱਖਣ ਨੂੰ ਪੀਲਾ ਹੈ, ਉੱਤਰ ਨੂੰ ਲਾਲ ਹੈ, ਪੱਛਮ ਨੂੰ ਕਾਲਾ। ਸੋ ਕਹਿੰਦੇ ਆਕਾਸ਼ੋਂ ਇੱਕ ਗੰਗਾ ਇਸ ਪਰ ਉੱਤਰਦੀ ਹੈ, ਜੋ ਚਾਰ ਧਾਰਾ ਹੋ ਕੇ ਚਾਰ ਪਾਸੇ ਜਗਤ ਵਿੱਚ ਵਗਦੀ ਹੈ। ਚਾਰ ਦਿਸ਼ਾ 'ਤੇ ਦਿੱਗਪਾਲ ਚੌਂ ਪਾਸਿਆਂ 'ਤੇ ਰਹਿੰਦੇ ਨੇ। ਪਰਬਤ ਇਹ ਸੋਨੇ 'ਤੇ ਰਤਨਾਂ ਦਾ ਹੈ, ਚੋਟੀ 'ਤੇ ਇਸ ਚੋਟੀ ਉੱਤੇ ਜਾ ਕੇ ਬ੍ਰਹਮਾ ਦਾ ਨਿਵਾਸ ਹੈ, ਜਿੱਥੇ ਪ੍ਰਿਥਵੀ ਦੇ ਤਪਸਵੀ ਲੋਕ ਅਤੇ ਆਕਾਸ਼ਾਂ ਦੇ ਗੰਧਰਵ ਅਤੇ ਸਵਰਗਾਂ ਦੇ ਦੇਵਤੇ ਆ ਕੇ ਇਕੱਠੇ ਹੁੰਦੇ ਨੇ। ਤੋ ਇਸ ਤਰੀਕੇ ਨਾਲ ਇਹ ਕੁਛ ਐਸੀਆਂ ਮਾੜੇ ਜਿਹੇ ਇਸ਼ਾਰੇ ਮਾਤਰੀ ਦੱਸਿਆ, ਬਹੁਤਾ ਤਾਂ ਫਿਰ ਕਿਉਂ ਕਾਫ਼ੀ ਲੰਬਾ ਚੱਲਿਆ ਜਾਂਦਾ ਪ੍ਰਸੰਗ ਇਹਦਾ, ਪਰ ਜਿਹਦੀ ਜਿਬ ਦ੍ਰਿਸ਼ਟੀ ਖੁੱਲ੍ਹੀ ਹੋਈ ਹੈ ਉਹਨਾਂ ਲਈ ਇਹ ਚੀਜ਼ਾਂ ਹੁੰਦੀਆਂ ਨੇ। ਸੰਗਤ ਵਿੱਚ ਜਿੱਥੇ ਪਹਿਲੀ ਕਲਾਸ ਵਾਲੇ ਬੈਠੇ ਨੇ, ਦੂਜੀ ਤੀਜੀ ਵਾਲੇ ਬੈਠੇ ਨੇ, ਦਸਵੀਂ ਪੰਦਰਵੀਂ ਵਾਲੇ ਬੈਠੇ ਨੇ, ਭਾਵ ਐੱਮ ਏ ਵਾਲੇ ਪੀ ਐੱਚ ਡੀ ਵਾਲੇ ਬੈਠੇ ਨੇ, ਉੱਚੀਆਂ ਅਵਸਥਾ ਵਾਲਿਆਂ ਲਈ ਤਾਂ ਕੋਈ ਖਾਸ ਗੱਲ ਨਹੀਂ, ਉਹ ਤਾਂ ਕਹਿੰਦੇ ਇਹ ਤਾਂ ਸਾਹਮਣੇ ਹੀ ਨਜ਼ਰ ਆ ਰਿਹਾ। ਪਰ ਜਿਨ੍ਹਾਂ ਦੇ ਹਲੇ ਅਵਸਥਾ ਹੀ ਨਹੀਂ ਉੱਚੀ ਹੈ, ਜਿਵੇਂ ਆਕਾਸ਼ ਦੇ ਵਿੱਚ ਸੈਟੇਲਾਈਟ ਜਿਹੜੀ ਹੈ ਉਹਨੂੰ ਸਾਰੀ ਧਰਤੀ ਦਿਖੀ ਜਾਂਦੀ ਹੈ, ਆਹ ਸਾਰੀਆਂ ਫੋਟੋਆਂ ਆਪਣੇ ਸ਼ਹਿਰਾਂ ਦੀਆਂ ਸਭ ਖਿੱਚੀ ਜਾਂਦੀ ਆ, ਉਹ ਤੁਰੇ ਜਾਂਦੇ ਬੰਦੇ ਦੀਆਂ, ਗੱਡੀ ਦੇ ਨੰਬਰ ਪਲੇਟਾਂ ਦੀਆਂ, ਕਿਹੜੀ ਚੀਜ਼ ਹੈ ਜਿਹੜੀ ਉਹਨੂੰ ਨਹੀਂ ਪਤਾ, ਸਾਰਾ ਕੁਛ ਉਹਨੂੰ ਪਤਾ, ਪਰ ਉਹ ਆਪਾਂ ਨੂੰ ਦਿਖਦੀ ਨਹੀਂ ਹੈ। ਇੱਥੇ ਕੁ ਫਿਰਦੀ ਆ ਉਹ ਅਸਮਾਨ ਦੇ ਵਿੱਚ, ਹਰ ਚੀਜ਼ ਉਹਨੂੰ ਪਤਾ, ਕਿਹੜਾ ਬੰਦਾ ਕਿੱਥੇ ਘੁੰਮ ਰਿਹਾ, ਕੀ ਕਰ ਰਿਹਾ, ਕਿਹੜਾ ਸ਼ਹਿਰ ਕਿੱਥੇ ਹੈ, ਕਿਹਦਾ ਘਰ ਕਿੱਥੇ ਹੈ, ਕਿਹਦੇ ਘਰ 'ਚ ਕਿੰਨੀਆਂ ਗੱਡੀਆਂ ਖੜੀਆਂ ਨੇ, ਹਰ ਇੱਕ ਦਾ ਉਹਨੂੰ ਪਤਾ। ਇਸੇ ਤਰ੍ਹਾਂ ਜਿਹੜਾ ਬ੍ਰਹਮ ਗਿਆਨ ਹੁੰਦਾ ਇਹੀ ਚੀਜ਼ ਹੁੰਦੀ, ਬ੍ਰਹਮ ਗਿਆਨੀ ਨੂੰ ਅਤੇ ਬ੍ਰਹਮ ਨੂੰ ਸਾਰਾ ਕੁਛ ਪਤਾ ਹੁੰਦਾ। ਇੱਥੋਂ ਬੈਠਿਆਂ ਨੂੰ ਆਪਾਂ ਨੂੰ ਕੁਛ ਵੀ ਨਹੀਂ ਦਿਖਦਾ, ਪਰ ਉਹਨਾਂ ਨੂੰ ਦੇਖੋ ਸਾਰਾ ਕੁਛ ਦਿਖਦਾ। ਬ੍ਰਹਮ ਗਿਆਨੀ ਨੂੰ ਇੱਥੋਂ ਬੈਠੇ ਹੀ ਸਾਰਾ ਕੁਛ ਦਿਖਦਾ। ਕਹਿਣ ਤੋਂ ਭਾਵ ਕਿ ਇੱਥੇ ਤੱਕ ਸਿਮਰਨ ਕਰਕੇ ਅਵਸਥਾ ਲੈ ਕੇ ਜਾਣੀ ਚਾਹੀਦੀ ਹੈ, ਤਾਂ ਫਿਰ ਸਾਰਾ ਕੁਛ ਦਿਖ ਜਾਂਦਾ। ਆਓ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ। ਅਗਲਾ ਪ੍ਰਸੰਗ 65ਵਾਂ ਪ੍ਰਸੰਗ ਹੈ, ਕਾਗ ਭਸੁੰਡ ਅਤੇ ਦੱਤਾਤਰੇ ਦੇ ਪਾਸ ਮਹਾਰਾਜ ਸੱਚੇ ਪਾਤਸ਼ਾਹ ਦਾ ਜਾਣਾ, ਉਹਨਾਂ ਨੂੰ ਮਿਲਣਾ। ਕਈ ਚੀਜ਼ਾਂ ਨੇ ਜਿਹੜੀਆਂ ਸਰੀਰ ਕਰਕੇ ਨੇ, ਕਈ ਸਰੀਰ ਤੋਂ ਬਿਨਾਂ ਨੇ, ਇਹ ਚੀਜ਼ ਕਰਕੇ ਹੀ ਰੌਲਾ ਪੈ ਜਾਂਦਾ ਸੰਸਾਰ ਅੰਦਰ। ਸਰੀਰ ਕਰਕੇ ਬਹੁਤ ਸਾਰੀਆਂ ਚੀਜ਼ਾਂ ਨੇ, ਸਰੀਰ ਬਹੁਤਾ ਸਮਾਂ ਨਹੀਂ ਰਹਿੰਦਾ ਹੁੰਦਾ ਦੁਨੀਆ 'ਚ, 100 ਸਾਲ ਸਿੱਧਾ ਨੇ ਚਲੋ ਮੰਨ ਲਓ 5,000 ਸਾਲ ਤੱਕ ਰੱਖ ਲਿਆ। ਸੋ ਇੱਕ ਯੋਗੀ ਸੀ ਨਾਗੇ ਦੀ ਸਰਾਂ, 10ਵੇਂ ਪਾਤਸ਼ਾਹ ਜਦ ਗਏ ਮੁਕਤਸਰ ਸਾਹਿਬ ਕੋਲ, ਉਹ ਅੱਗੇ ਪ੍ਰਸੰਗ ਆਵੇਗਾ, ਉਹਦੀ 5720 ਸਾਲ ਉਮਰ ਸੀ। 10ਵੇਂ ਪਾਤਸ਼ਾਹ ਨੇ ਜਦ ਉਹਦੀ ਉਮਰ ਦੱਸੀ, ਉਹ ਮਹਾਰਾਜ ਨੂੰ ਕਹਿੰਦੇ ਨਿਆਣਾ ਹੈ, ਐਵੇਂ ਫੌਜਾਂ ਜਾਂ ਇਕੱਠੀਆਂ ਕਰੀ ਫਿਰਦਾ, ਇਹ ਤਾਂ ਬੱਚਾ ਹੈ। ਉਹਦੇ ਸੇਵਕ ਜਦ 10ਵੇਂ ਪਾਤਸ਼ਾਹ ਕੋਲ ਗਏ ਦੇਖਣ, ਵੀ ਦੇਖੋ ਸਹੀ ਕਿੰਨੇ ਸੋਹਣੇ ਲੱਗਦੇ ਨੇ, ਤਾਂ ਕਹਿੰਦੇ ਮਹਾਰਾਜ ਜੋਗੀ ਦੇ ਚੇਲੇ ਆਏ ਨੇ। ਮਹਾਰਾਜ ਹੱਸ ਕੇ ਕਹਿੰਦੇ ਹਾਂ 5720 ਸਾਲ ਉਮਰ ਆ ਉਹਦੀ, ਉਹ ਕਾਫੀ ਪੁਰਾਣਾ। ਕਹਿੰਦੇ ਭਾਈ ਉਹਨਾਂ ਨੇ ਜਾ ਕੇ ਜੋਗੀ ਨੂੰ ਕਿਹਾ, ਕਹਿੰਦੇ ਤੇਰੀ ਉਮਰ 5720 ਸਾਲ ਹੈ ਜੋਗੀ ਜੀ। ਉਹਨੂੰ ਜਿਵੇਂ ਕਰੰਟ ਲੱਗਿਆ, ਕਹਿੰਦੇ ਹੈ ਇਹ ਮੇਰੀ ਉਮਰ ਕਿਹਨੇ ਦੱਸੀ ਹੈ। ਉਹ ਕਹਿੰਦੇ ਜਿਹੜਾ ਤੁਸੀਂ ਕਹਿੰਦੇ ਉੱਧਰ ਸਿੱਖਾਂ ਦੇ ਗੁਰੂ ਆਏ ਨੇ ਵੀ ਉਹ ਨਿਆਣੇ ਜੇ ਆ। ਕਹਿੰਦਾ ਵੀ ਫਿਰ ਤਾਂ ਉਹ ਨਿਆਣੇ ਨਹੀਂ, ਚਲੋ ਚੱਲੀਏ। ਫਿਰ ਦਰਸ਼ਨ ਕਰਨ ਆਇਆ ਸੀ। ਕਹਿੰਦਾ ਮਹਾਰਾਜ ਇੰਨੀ ਛੋਟੀ ਉਮਰ ਅਤੇ ਇੰਨਾ ਗਿਆਨ। ਸਤਿਗੁਰੂ ਕਹਿੰਦੇ ਇਹ ਫਰਕ ਤਾਂ ਇੰਨਾ ਹੀ, ਤੂੰ ਖੱਲੜਾ ਛੱਡਿਆ ਨਹੀਂ, ਮੈਂ ਖੱਲੜਾ ਛੱਡ ਕੇ ਫਿਰ ਆ ਗਿਆ। ਮਹਾਰਾਜ ਨੇ ਪਿਛਲਾ ਸਾਰਾ ਦੱਸਤਾ ਉਹਨੂੰ। ਕਹਿੰਦੇ ਉਹ ਹੇਮਕੁੰਡ ਸਾਹਿਬ ਯਾਦ ਆ ਫਲਾਨਾ ਫਲਾਨਾ? ਕਹਿੰਦੇ ਹਾਂ। ਫਿਰ ਚਰਨੀ ਪੈ ਗਿਆ, ਫਿਰ ਉੱਠੇ ਹੀ ਨਾਮ ਹੈ ਗੁਰੂ ਜੀ ਉਸਤਾਦ ਜੀ ਸਭ ਕੁਝ ਬੋਲੀ ਜਾਵੇ, ਤੁਸੀਂ ਤਾਂ ਮਹਾਰਾਜ ਉਹ ਹੈ। ਮਹਾਰਾਜ ਕਹਿੰਦੇ ਹੋਰ? ਕਹਿੰਦੇ ਸਾਡੀ ਸੇਵਾ ਲੱਗੀ ਹੈ ਇਸ ਪਾਸੇ ਨੂੰ। ਇਸ ਤਰ੍ਹਾਂ ਹੁੰਦਾ ਕਿ ਉਮਰ ਲੰਬੀ ਜੋਗੀ ਕਰਦੇ ਨੇ, ਗਿਆਨ ਸਤਿਗੁਰੂ ਨੂੰ ਹੈ, ਪਰ ਸਾਰਾ ਕੁਝ ਅਮਰ ਪੁਰਸ਼ ਹੋ ਜਾਣਾ ਇੱਕ ਅਲੱਗ ਚੀਜ਼ ਹੁੰਦੀ ਹੈ। ਆਓ ਸਤਿਗੁਰੂ ਅਗਲਾ ਪ੍ਰਸੰਗ ਜਿਵੇਂ ਬਖਸ਼ਿਸ਼ ਕਰਦੇ ਨੇ, ਪਹਿਲਾਂ ਗੁਰੂ ਚਰਨਾਂ ਦਾ ਮੰਗਲ ਹੈ ਦੋਹਰਾ ਉਚਾਰਦੇ ਹਨ।
ਦੋਹਰਾ ਹਿਰਦੈ ਪਦਾਰਥ ਚਾਹੈ ਜੇ ਸਤਿਗੁਰ ਚਰਨ ਸਰੇ, ਜੀਵਤ ਪਵ ਸਰਬ ਸੁਖ ਅੰਤ ਮੁਕਤ ਕੋ ਲੇ।
ਕਹਿੰਦੇ ਨੇ ਹਿਰਦੈ ਪਦਾਰਥ ਚਾਹੇ ਜੇ ਤੂੰ ਚਾਹੁੰਦਾ ਮਨ ਦੇ ਅੰਦਰ ਜੋ ਪਦਾਰਥ, ਤਾਂ ਸਤਿਗੁਰ ਦੇ ਚਰਨਾਂ ਦੀ ਸੇਵਾ ਕਰ, ਜੀਵਤ ਪਾਵੋਗੇ ਸਾਰੇ ਸੁਖ, ਤੇ ਅੰਤ ਨੂੰ ਕੀ ਮਿਲੇਗਾ? ਕਹਿੰਦੇ ਅੰਤ ਨੂੰ ਜਿਹੜੀ ਹੈ ਨਾ ਮੁਕਤੀ, ਜਿਹਨੂੰ ਕਹਿੰਦੇ ਨੇ, ਉਹ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚੋਂ ਤੈਨੂੰ ਮੁਕਤੀ ਦੀ ਪ੍ਰਾਪਤੀ ਹੋ ਜਾਵੇਗੀ। ਇਸ ਕਰਕੇ ਸਾਰੀ ਚੀਜ਼ ਜਿਹੜੀ ਹੈ ਤੈਨੂੰ ਪ੍ਰਾਪਤ ਹੋਵੇਗੀ। ਵਿਚਾਰ ਜਿਹੜੀ ਪਹਿਲਾਂ ਆਪਾਂ ਕੀਤੀ ਉਹ ਕਾਫੀ ਲੰਬੀ ਵਿਚਾਰ ਹੈ, ਤਾਂ ਉਹ ਨਾਲ ਨਾਲ ਆਪਾਂ ਅੱਜ ਕੁਛ ਕੀਤੀ, ਕੁਛ ਕੱਲ੍ਹ ਵੀ ਕਰਾਂਗੇ, ਪਰਸੋਂ ਵੀ ਕਰਾਂਗੇ। ਕੋਸ਼ਿਸ਼ ਹੈ ਕਿ ਭਾਈ ਸਾਹਿਬ ਨੇ ਕਾਫੀ ਖੋਜ ਕਰਕੇ 3-4 ਪੱਤਰੇ ਭਰੇ ਨੇ ਇਹਦੇ, ਤਾਂ ਉਹਦੀ ਵਿਚਾਰ ਆਪਾਂ ਫੇਰ ਵੀ ਕਰਾਂਗੇ।
ਦੋਹਰਾ ਅਗਰਜ ਗਮਨੇ ਸ੍ਰੀ ਗੁਰੂ ਗਏ ਏਕ ਅਸਥਾਨ।
ਅਗਰਜ ਹੁੰਦਾ ਅੱਗੇ ਗਏ ਨੇ ਸਤਿਗੁਰੂ ਸੱਚੇ ਪਾਤਸ਼ਾਹ, ਹੋਰ ਥਾਂ ਤੇ ਇੱਕ ਅਸਥਾਨ ਆਇਆ।
ਕਾਕ ਪਸੁੰਡ ਬੈਠੋ ਜਹਾਂ ਪੰਖਨ ਵਿਖੇ ਮਹਾਨ।
ਜਿੱਥੇ ਇੱਕ ਬਹੁਤ ਭਾਰੀ ਹੈ ਮੰਨਿਆ ਪੁਰਾਣਾਂ ਦੇ ਵਿੱਚ, ਕਾਕ ਪਸੁੰਡ ਬੈਠੋ ਜਹਾਂ ਪੰਖਨ ਵਿਖੇ ਮਹਾਨ। ਬੜੇ ਵੱਡੇ ਵੱਡੇ ਖੰਭ ਨੇ, ਕਾਕ ਪਸੁੰਡੇ ਦਾ ਨਾਮ ਹੈ। ਸੋ ਆਕਾਸ਼ੀ ਬਿਰਤੀ ਵਾਲੇ ਤਿਆਗੀ ਨੂੰ ਵਿਹੰਗਮ ਪੰਛੀ ਕਿਹਾ ਜਾਂਦਾ। ਕਾਕ ਪਸੁੰਡ ਇੱਕ ਕਿਸੇ ਤਿਆਗੀ ਦਾ ਨਾਮ ਹੈ। ਕਾਕ ਪਸੁੰਡ ਨੂੰ ਚਿਰਜੀਵੀ ਮੰਨਿਆ ਗਿਆ, ਇਹਦੀ ਕਥਾ ਇਸ ਅਧਿਆਇ ਵਿੱਚ ਦਿੱਤੀ ਹੈ। ਸੋ ਪੁਰਾਣਕ ਪ੍ਰਸੰਗ ਹੈ ਕਿ ਇੱਕ ਭਗਤੀ ਭਾਵ ਵਾਲੇ ਬ੍ਰਾਹਮਣ ਨੂੰ ਲੋਮਸ ਨੇ ਸਰਾਪ ਦਿੱਤਾ ਸੀ ਕਿ ਕਾਂ ਬਣ ਜਾ। ਸੋ ਦੋ ਅੱਡ ਇਸ਼ਟ ਦੋਵਾਂ ਦੇ ਪੂਜਕਾਂ ਵਿੱਚ ਵਿਰੋਧ ਨਹੀਂ ਚਾਹੀਦਾ, ਇਹ ਇਸ ਵਿੱਚ ਉਪਦੇਸ਼ ਹੈ। ਠੀਕ ਇਉਂ ਹੀ ਜਾਪਦਾ ਕਿ ਇਸ ਨਾਮ ਦਾ ਕੋਈ ਵੱਡੀ ਉਮਰ ਵਾਲਾ ਤਿਆਗੀ ਅਤੇ ਭਗਤ ਪੁਰਖ ਸਤਿਗੁਰੂ ਜੀ ਨੂੰ ਇੱਥੇ ਮਿਲਿਆ। ਜਨਮ ਸਾਖੀ ਵਾਲੇ ਨੇ ਪੁਰਾਣਕ ਕਥਾ ਨਾਲ ਜੋੜ ਦਿੱਤੀ ਹੈ ਅਤੇ ਕਵੀ ਜੀ ਨੇ ਉਹ ਕਵਿਤਾ ਵਿੱਚ ਅਨੁਵਾਦ ਕਰ ਦਿੱਤੀ। ਸ਼ਾਇਦ ਪੁਰਾਣਕ ਕਥਾ ਵਿੱਚ ਦੋ ਜੋ ਤਪੱਸਵੀਆਂ ਦੇ ਕ੍ਰੋਧ ਅਤੇ ਸਰਾਪ ਦੇਣ ਦਾ ਮਹਾਨ ਔਗੁਣ ਸੀ ਉਹ ਦਿਖਾਉਣ ਦਾ ਪ੍ਰਯੋਜਨ ਹੈ ਇੱਥੇ, ਅਤੇ ਉਸ ਦੇ ਮੁਕਾਬਲੇ ਸਤਿਗੁਰੂ ਜੀ ਕੈਸੇ ਦਿਆਲ ਮੂਰਤੀ ਅਤੇ ਬਖਸ਼ਿੰਦ ਨੇ ਇਹ ਗੱਲ ਸਪਸ਼ਟ ਕੀਤੀ ਹੈ। ਤੋ ਇਸ ਤਰੀਕੇ ਨਾਲ ਕਹਿੰਦੇ ਨੇ ਕਾਕ ਪਸੁੰਡ ਦੇ ਕੋਲ ਮਹਾਰਾਜ ਸੱਚੇ ਪਾਤਸ਼ਾਹ ਉਸ ਸਥਾਨ ਤੇ ਗਏ ਹਨ।
ਜੋ ਪਈ ਬਹੁ ਵਿਹੰਗ ਹੈ ਅਨਗਨ ਜਹਿਵਾ।
ਬਹੁਤ ਸਾਰੇ ਪੰਛੀ ਜਿਸ ਸਥਾਨ ਤੇ ਰਹਿੰਦੇ ਹਨ।
ਕਾਕ ਪਸੁੰਡ ਬਿਰਾਜੈ ਤਹਿਵਾ।
ਕਾਕ ਪਸੁੰਡ ਦਾ ਨਾਮ ਹੈ ਰਿਸ਼ੀ ਦਾ, ਉਸ ਸਥਾਨ ਤੇ ਬਿਰਾਜਦਾ ਹੈ ਜਿਹਦੀ ਖੰਭ ਵੀ ਨੇ ਤੇ ਕਾਂਗ ਵਰਗਾ ਹੈ, ਇਹਨੂੰ ਸਰਾਪ ਹੋ ਚੁੱਕਿਆ ਹੈ।
ਵੈਸਾ ਆਪ ਸਭ ਨਹਿ ਕੇ ਮਾਹੀ।
ਸੋ ਆ ਉਸ ਵਕਤ ਹੈ ਕਿ ਆਪ ਵੈਸੇ ਆਪ ਬੈਠਾ ਹੈ ਆਪ ਸਾਰਿਆਂ ਪੰਛੀਆਂ ਦੇ ਵਿੱਚ।
ਉਚਰਿਤ ਕਥਾ ਪ੍ਰੇਮ ਔਰ ਜਾਹੀ।
ਜਿਹਦੇ ਮਨ ਦੇ ਵਿੱਚ ਬਹੁਤ ਪ੍ਰੇਮ ਹੈ ਤੇ ਉਹ ਕਥਾ ਉਚਾਰਨ ਕਰਕੇ ਸੁਣਾਉਂਦਾ ਸਾਰਿਆਂ ਨੂੰ।
ਸੁਨਹਿ ਪ੍ਰੀਤ ਸਰਬ ਵਿਹੰਗਾ।
ਸਾਰੇ ਵਿਹੰਗਮ ਸਾਧੂ ਜਿਹੜੇ ਨੇ ਉਹ ਉੱਥੇ ਸੁਣਦੇ ਨੇ ਕਥਾ ਉਹਦੀ।
ਭਗਤ ਕਰਤ ਜਨ ਪ੍ਰੇਮ ਉਮੰਗਾ।
ਭਗਤੀ ਕਰਦੇ ਨੇ ਜਿਨ੍ਹਾਂ ਦੇ ਮਨ ਦੇ ਵਿੱਚ ਬੜਾ ਉਤਸ਼ਾਹ ਹੈ, ਤੇ ਇਹ ਵੀ ਇੱਕ ਚੀਜ਼ ਹੁੰਦੀ ਹੈ ਕਿ ਪੰਛੀਆਂ ਨੂੰ ਵੀ ਸੁਣਾ ਦਿੰਦੇ ਨੇ। ਕਈ ਵਾਰੀ ਪੰਛੀ ਬੜੇ ਧਿਆਨ ਦੇ ਨਾਲ ਚੀਜ਼ ਸੁਣਦੇ ਨੇ। ਇੱਕ ਉਹਨਾਂ 'ਚ ਚੀਜ਼ ਹੁੰਦੀ ਹੈ ਕਿ ਉਹ ਬੋਲ ਨਹੀਂ ਸਕਦੇ ਪੰਛੀ, ਪਰ ਸੁਣ ਸਾਰਾ ਕੁਛ ਲੈਂਦੇ ਨੇ। ਪੰਛੀ ਸਮਝ ਵੀ ਲੈਂਦੇ ਨੇ, ਉਹ ਸਾਡੇ ਅੰਦਰ ਦੀ ਭਾਸ਼ਾ ਨੂੰ ਫੜ ਲੈਂਦੇ ਨੇ ਕਿ ਇਹ ਕੀ ਬੋਲਦਾ, ਪ੍ਰੇਮ ਭਾਵਨਾ ਨੂੰ ਪਕੜਦੇ ਨੇ, ਗੁੱਸੇ ਨੂੰ ਪਕੜਦੇ ਨੇ, ਮਨੁੱਖ ਦੇ ਸੁਭਾਅ ਨੂੰ ਦੇਖਦੇ ਹਨ। ਜਿੱਥੇ ਕਿ ਨਾਮ ਸਿਮਰਨ ਹੁੰਦਾ ਉੱਥੇ ਵੀ ਪੰਛੀ ਨਾਮ ਸਿਮਰਨ ਵਿੱਚ ਵੀ ਧਿਆਨ ਦਿੰਦੇ ਨੇ। ਸੋ ਇਸ ਤਰ੍ਹਾਂ ਕਰਨ ਦੇ ਨਾਲ ਹੈ ਤਾਂ ਉਹ ਜੂਨੀ ਹੋਈ ਸਾਡੇ ਵਿੱਚੋਂ ਹੀ ਗਈ ਹੋਈ, ਤਾਂ ਤੇ ਪੰਛੀਆਂ ਨੂੰ ਵੀ ਇਹ ਸੁਣਾਉਂਦਾ ਹੈ।
ਵੈਸੇ ਜਾਏ ਤਾਂ ਸੁਖਕਾਰੀ,
ਸੁਖਾਂ ਦੇ ਦੇਣ ਵਾਲੇ ਗੁਰੂ ਨਾਨਕ ਦੇਵ ਜੀ ਉੱਥੇ ਜਾ ਕੇ ਬੈਠ ਗਏ ਨੇ।
ਮੈਂ ਮਰਦਾ ਨਾ ਜਿਨ ਸੰਗਾਰੀ,
ਮੈਂ ਭਾਈ ਬਾਲਾ ਜੀ ਕਹਿੰਦੇ ਮੈਂ ਵੀ ਨਾਲ ਸੀ, ਭਾਈ ਮਰਦਾਨਾ ਜੀ ਨਾਲ ਹਨ।
ਕਥਾ ਕਰਨ ਤੇ ਹਟੇਗਾ ਜਬ ਹੀ,
ਹਟ ਗਿਆ ਕਥਾ ਕਰਨ ਤੋਂ ਕਾਕ ਸੁਣ ਜਦੋਂ,
ਤੇ ਬੰਦਤ ਭੇ ਮਿਲ ਖਗ ਸਭ ਹੀ,
ਸਾਰੇ ਜਿਹੜੇ ਪੰਛੀ ਸੀ ਆ ਕੇ ਉਸ ਵਕਤ ਉਹਨੂੰ ਨਮਸਕਾਰ ਕਰਕੇ ਮਿਲੇ ਨੇ।
ਬਹਿਰੋ ਕੇ ਤਕ ਕਾਲ ਬਿਤਾਵਾ,
ਫੇਰ ਕਿੰਨਾ ਕੁ ਸਮਾਂ ਪੰਛੀਆਂ ਨੇ ਉੱਥੇ ਬਤੀਤ ਕੀਤਾ।
ਸ਼ਬਦ ਤਬ ਹੈ ਮਰਦਾਨੀ ਗਾਵਾ,
ਮਰਦਾਨੇ ਭਾਈ ਨੇ ਸ਼ਬਦ ਗਾਉਣਾ ਕੀਤਾ ਹੈ। ਕਈ ਪੰਛੀ ਵੀ ਐਸੇ ਹੁੰਦੇ ਨੇ ਜਿਹੜੇ ਕਿਸੇ ਕਾਰਨ ਕਰਕੇ ਪੰਛੀ ਦੀ ਜੂਨ ਵਿੱਚ ਚੰਗੇ ਬੰਦੇ ਵੀ ਆ ਜਾਂਦੇ ਨੇ। ਉਹਨਾਂ ਪੰਛੀਆਂ ਦਾ ਭਲਾ ਕਰਨ ਵਾਸਤੇ ਇਹ ਕਾਕ ਭਸੁੰਡ ਨੂੰ ਪਰਮੇਸ਼ਰ ਨੇ ਭੇਜਿਆ ਕਿ ਜਾ ਪੰਛੀਆਂ ਨੂੰ ਵੀ ਉਪਦੇਸ਼ ਕਰ, ਪੰਛੀਆਂ ਨੂੰ ਵੀ ਨਾਮ ਜਪਾ। ਚਿੜੀ ਚੌਂਕੀ ਬਹੁ ਫੁੱਟੀ, ਵਗਨ ਬਹੁਤ ਤਰੰਗ, ਚਿੜੀਆਂ ਵੀ ਨਾਮ ਜਪਦੀਆਂ ਨੇ, ਪਬੀਹਾ ਵੀ ਨਾਮ ਜਪਦਾ, ਨਾਮ ਸਾਰੇ ਪੰਛੀ ਜਪਦੇ ਨੇ। ਕਿਉਂਕਿ ਜੋ ਬੋਲਤ ਹੈ ਮਿਰਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਪੰਜੇ ਤੱਤ ਵੀ ਨਾਮ ਜਪਦੇ ਨੇ, ਪੰਛੀ ਵੀ ਨਾਮ ਜਪਦੇ ਨੇ, ਆਕਾਸ਼ ਵੀ ਨਾਮ ਜਪਦਾ, ਪਾਣੀ ਵੀ ਨਾਮ ਜਪਦਾ, ਸਭ ਕੋਈ ਨਾਮ ਜਪਦਾ। ਨਾਮ ਜਦੋਂ ਸਾਡੇ ਕੰਨਾਂ ਵਿੱਚ ਨਾਮ ਸੁਣਨ ਲੱਗ ਜਾਂਦਾ ਹਿਰਦੇ ਚੋਂ ਚਾਰੇ ਪਾਸੇ, ਉਹ ਨਾਮ ਨਾਮ ਹੁੰਦਾ ਸਾਰੇ ਪਾਸੇ, ਵਿਣ ਨਾਵ ਹੈ ਨਾ ਹੀ ਕੋ ਥਾਂ। ਦਰਖਤਾਂ ਵਿੱਚੋਂ ਵੀ ਨਾਮ ਦੀ ਆਵਾਜ਼ ਆਉਂਦੀ ਹੈ, ਹਰ ਇੱਕ ਚੀਜ਼ ਵਿੱਚੋਂ, ਚਾਹੇ ਕੋਈ ਵੀ ਥਾਂ ਹੋਵੇ। ਮਹਾਰਾਜ ਨੇ ਕਿਹਾ ਵਿਣ ਨਾਵ ਹੈ ਨਾ ਹੀ ਕੋ ਥਾਂ। ਇਹ ਜਿਹੜੀਆਂ ਬਹੁਤ ਉੱਚੀਆਂ ਅਵਸਥਾਵਾਂ ਨੇ, ਇਹਨਾਂ ਦਾ ਜ਼ਿਕਰ ਕਰਨ ਤੋਂ ਹਰ ਵਿਅਕਤੀ ਸੰਗਦਾ ਡਰਦਾ ਵੀ ਹੁੰਦਾ। ਸੰਗਤ ਕੋਲੋਂ ਉਹਨੂੰ ਇਹ ਹੁੰਦਾ ਜਿਵੇਂ ਗੱਲਾਂ ਸੁਣਾ ਤੀ, ਕਿਤੇ ਕੋਈ ਮਗਰੀ ਨਾ ਪੈ ਜਾਵੇ, ਇਹ ਤਾਂ ਗੱਲਾਂ ਹੀ ਨਹੀਂ ਹੁੰਦੀਆਂ। ਕਿਉਂਕਿ ਗ੍ਰਿਸਤੀ ਬੰਦੇ ਵਿਚਾਰੇ ਤਾਂ ਸਤਨਾਮ ਵਾਹਿਗੁਰੂ ਕਹਿ ਕੇ ਹੀ ਠੀਕ ਹੈ, ਇਹਨਾਂ ਦਾ ਕੰਮ ਪੰਜ ਬਾਣੀਆਂ ਪੜ੍ਹ ਲਈਆਂ, ਨਿਤਨੇਮ ਕਰ ਲਿਆ, ਗਾਹਾਂ ਅਵਸਥਾ ਨਹੀਂ ਬਣਾਉਣੀ ਕੋਈ, ਪਤਾ ਹੀ ਨਹੀਂ ਹੁੰਦਾ। ਪਰ ਆਪਾਂ ਐਸਾ ਕਿਉਂ ਕਰੀਏ, ਆਪਾਂ ਇਹਨਾਂ ਨੂੰ ਉੱਚੀ ਅਵਸਥਾ ਬਾਰੇ ਦੱਸੀਏ ਸਾਰਿਆਂ ਨੂੰ, ਔਰ ਆਪਣੀਆਂ ਅੱਖਾਂ ਨਾਲ ਤੁਸੀਂ ਸਾਰਾ ਕੁਛ ਦੇਖੋ। ਮਿਹਨਤ ਕਰਕੇ, ਅਭਿਆਸ ਕਰਕੇ, ਦਿਵ ਦ੍ਰਿਸ਼ਟੀ ਖੋਲ੍ਹ ਕੇ ਸਭ ਕੁਛ ਦਿਖ ਜਾਂਦਾ। ਕੀ ਨਹੀਂ ਦਿਖਦਾ, ਹਰ ਇੱਕ ਚੀਜ਼ ਨਜ਼ਰ ਆ ਜਾਂਦੀ ਹੈ, ਬਹੁਤ ਕੁਛ ਦਿਖਦਾ। ਆ ਜਿੰਨੀ ਦੁਨੀਆਂ ਆਪਾਂ ਦੇਖਦੇ ਹਾਂ ਤਾਂ ਇਹ 1% ਵੀ ਹੈ ਨਹੀਂ, ਅਤੇ ਜਿੰਨੀ ਦੁਨੀਆਂ ਦੇਖਣੀ ਅੱਖਾਂ ਖੋਲ੍ਹ ਕੇ 99% ਬਾਕੀ ਪਈ ਦੇਖਣ ਵਾਲੀ ਹਾਲੇ। ਤੇ ਇਸ ਤਰ੍ਹਾਂ ਆਪਾਂ ਸਭ ਕੁਛ ਦੇਖ ਸਕਦੇ ਹਾਂ।
ਦੋਹਰਾ ਸੁਣਤ ਸ਼ਬਦ ਭਾ ਪ੍ਰੇਮ ਤਹਿ ਜਨ ਰੰਗ ਕਾ ਸਸ ਦੇਖ।
ਉਸ ਵਕਤ ਸ਼ਬਦ ਭਾਈ ਮਰਦਾਨਿਆਂ ਜੀ ਨੇ ਗਾਉਣਾ ਕੀਤਾ, ਬਹਰੋ ਕੇ ਤੱਕ ਕਾਲ ਬਿਤਾਵਾ, ਕਿੰਨਾ ਸਮਾਂ ਬਤੀਤ ਕਰਨ ਤੋਂ ਬਾਅਦ ਸ਼ਬਦ ਭਾਈ ਮਰਦਾਨਾ ਜੀ ਨੇ ਪੜ੍ਹਿਆ। ਸ਼ਬਦ ਨੂੰ ਸੁਣ ਕਰਕੇ ਬਹੁਤ ਜ਼ਿਆਦਾ ਜਿਹੜਾ ਸੀ ਉਸ ਵਕਤ ਪੂਰਮਾਸ਼ੀ ਦੇ ਚੰਦਰਮਾ ਨੂੰ ਦੇਖ ਕਰਕੇ, ਮਾਨੋ ਗੁਰੂ ਨਾਨਕ ਸਾਹਿਬ ਨੂੰ ਦੇਖ ਕਰਕੇ ਬਹੁਤ ਖੁਸ਼ ਹੋਇਆ।
ਵਧਿਆ ਆਨੰਦ ਅਦਕ ਲਗੀ ਸਮਾਧ ਵਸੇਖ,
ਬਹੁਤ ਆਨੰਦ ਵਧਿਆ ਅਤੇ ਸਮਾਧੀ ਲੱਗ ਗਈ ਬਹੁਤ ਜ਼ਿਆਦਾ।
ਚੌਪਈ ਗਾਇਓ ਕਿਤਕ ਕਾਲ ਮਰਦਾਨੇ,
ਭਾਈ ਮਰਦਾਨਾ ਜੀ ਨੇ ਕਿੰਨਾ ਹੀ ਸਮਾਂ ਕੀਰਤਨ ਕੀਤਾ ਹੈ।
ਹੁਣ ਤੂਸਨ ਵੈਸੋ ਤੇ ਥਾਨੇ,
ਫੇਰ ਚੁੱਪ ਕਰਕੇ ਉਸ ਥਾਂ ਦੇ ਉੱਤੇ ਸੱਜ ਗਏ ਨੇ।
ਲੋਚਨ ਕਾਕ ਭਸੁੰਡ ਉਘਾਰੇ,
ਕਾਕ ਭਸੁੰਡ ਨੇ ਵੀ ਆਪਣੀ ਅੱਖਾਂ ਖੋਲੀਆਂ।
ਮਧੁਰ ਮਿਰਦੁਲ ਮੁਖ ਬਚਨ ਉਚਾਰੇ,
ਕੋਮਲ ਕੋਮਲ ਬਚਨ ਉਸ ਵਕਤ ਮਿੱਠੇ ਬਚਨ ਕਹੇ ਨੇ।
ਕਿਹ ਕੋ ਇਹੋ ਸ਼ਬਦ ਤੈ ਗਾਵਾ,
ਭਾਈ ਮਰਦਾਨੇ ਨੂੰ ਪੁੱਛਣ ਲੱਗਿਆ ਜਿਹੜਾ ਸ਼ਬਦ ਪੜਿਆ ਸੀ ਤੁਸੀਂ, ਇਹ ਕਿਹਦੀ ਬਾਣੀ ਹੈ।
ਮਹਾ ਮੋਹ ਬਨ ਕੋ ਜਯੋ ਦਾਵਾ,
ਕਿ ਜਿਵੇਂ ਮਹਾ ਮੋਹ ਹੁੰਦਾ ਨਾ ਇਹਦਾ, ਜਿਵੇਂ ਜੰਗਲ ਹੁੰਦਾ ਮੋਹ ਦਾ, ਇਹਨੂੰ ਜਿਵੇਂ ਅੱਗ ਸਾੜ ਦਿੰਦੀ ਜੰਗਲ ਨੂੰ, ਤੇਰੇ ਭਾਈ ਇਹ ਕੀਰਤਨ ਨੇ ਤਾਂ ਮੇਰੇ ਅੰਦਰੋਂ ਬਿਲਕੁਲ ਹੀ ਸਾਰੀਆਂ ਮਾੜੀਆਂ ਚੀਜ਼ਾਂ ਖਤਮ ਕਰ ਦਿੱਤੀਆਂ ਨੇ।
ਜਿਹ ਕੇ ਸੁਣਤਾ ਪ੍ਰੇਮ ਉਮੰਗਾ,
ਇਹੋ ਜਿਹੀ ਬਾਣੀ ਪੜ੍ਹੀ ਆ ਕਿ ਮੇਰੇ ਮਨ ਚ ਬਹੁਤਾ ਹੀ ਪ੍ਰੇਮ ਦਾ ਉਤਸ਼ਾਹ ਜਾਗਿਆ।
ਰਾਗ ਵਿਖੇ ਗਾਇਓ ਹਿਤ ਸੰਗਾ,
ਤੁਸੀਂ ਤਾਂ ਰਾਗ ਦੇ ਵਿੱਚ ਇਹ ਬੜੇ ਪਿਆਰ ਨਾਲ ਸ਼ਬਦ ਪੜ੍ਹਿਆ।